ਸਵਾਰਿਆਂ ਤੋਂ ਸ਼ਰਵਣ ਕਰ ਰਹੇ ਸੀ। ਆਓ ਕੁਛ ਮਿੰਟ ਹਜ਼ੂਰ ਦੇ ਪਾਵਨ ਪਵਿੱਤਰ ਸ਼ਬਦਾਂ ਦੀ, ਅੰਮ੍ਰਿਤ ਬਚਨਾਂ ਦੀ ਆਪਾਂ ਵਿਚਾਰ ਕਰ ਸਕੀਏ। ਗੁਰੂ ਬਖਸ਼ੀਸ਼ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਗੁਰੂ ਤੋਂ ਬਲਿਹਾਰ ਜਾਣਾ ਔਰ ਸਤਿਗੁਰੂ ਦੇ ਚਰਨਾਂ ਵਿੱਚੋਂ ਨਾਮ ਦੀ ਜਾਚਨਾ ਕਰਨੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਗੁਰੂ ਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੀ ਦੱਸਿਆ ਹੈ। ਗੁਰ ਪਰਮੇਸ਼ਰ ਇੱਕੋ ਜਾਨ ਹਜ਼ੂਰ ਦੇ ਅੰਮ੍ਰਿਤ ਬਚਨਾਂ ਚੋਂ ਅਸੀਂ ਪੜ੍ਹਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਆਸਾ ਕੀ ਵਾਰ ਦੀ ਪਹਿਲੀ ਪੌੜੀ ਨਾਲ ਜੋ ਤਿੰਨ ਸ਼ਲੋਕ ਹਜ਼ੂਰ ਨੇ ਦਰਜ ਕੀਤੇ ਨੇ, ਇਹਨਾਂ ਤਿੰਨਾਂ ਸ਼ਲੋਕਾਂ ਦਾ ਪ੍ਰਕਰਨ ਹੀ ਗੁਰੂ ਉਪਮਾ ਔਰ ਗੁਰੂ ਤੋਂ ਜੇਕਰ ਕੋਈ ਆਪਣੀ ਸਿਆਣਪ ਕਰਕੇ ਵਿਛੋਨਾ ਹੋ ਜਾਏ ਤੇ ਉਸ ਦੀ ਹਾਲਤ ਕਿਤਨੀ ਕੁ ਤਰਸਯੋਗ ਹੈ। ਪਹਿਲਾ ਸ਼ਲੋਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਤੇ ਜਿਸ ਵਿੱਚ ਹਜ਼ੂਰ ਨੇ ਮਿਹਰ ਕਰਕੇ ਇਹ ਬਖਸ਼ਿਸ਼ ਕਰਕੇ ਫਰਮਾਇਆ, ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਬਾਹਰ। ਆਪਣੇ ਸਤਿਗੁਰੂ ਤੋਂ ਕੁਰਬਾਨ ਜਾਣਾ, ਬਲਿਹਾਰ ਜਾਣਾ, ਜਿਸ ਸਤਿਗੁਰੂ ਨੇ ਇੰਨੀ ਕੁ ਬਖਸ਼ਿਸ਼ ਕੀਤੀ ਕਿ ਆਮ ਮਨੁੱਖ ਨੂੰ ਸੰਸਾਰ ਵਿੱਚ ਵਿਚਰਨ ਵਾਲੇ ਬਾਹਰ ਮੁਖੀ ਦ੍ਰਿਸ਼ਟੀ ਕਰਕੇ ਜੀਣ ਵਾਲੇ ਬੰਦੇ ਨੂੰ ਦੈਵੀ ਗੁਣਾਂ ਨਾਲ, ਰੂਹਾਨੀਅਤ ਦੇ ਚਾਨਣ ਨਾਲ, ਰੂਹਾਨੀਅਤ ਦੇ ਪ੍ਰਕਾਸ਼ ਨਾਲ ਉਹਨੂੰ ਭਰਪੂਰ ਕਰ ਦਿੱਤਾ ਤੇ ਭਰਪੂਰ ਕਰਦਿਆਂ ਗੁਰੂ ਜੀ ਨੇ ਦੇਰੀ ਨਹੀਂ ਲਾਈ। ਦੇਖੋ ਇਹ ਅੰਦਰ ਵਾਲੀ ਜੀਵ ਆਤਮਾ ਪਤਾ ਨਹੀਂ ਕਿਤਨੇ ਕੁ ਜਨਮਾਂ ਦੀ ਸਫ਼ਰ ਕਰਦੀ ਹੋਈ ਅੱਜ ਇਸ ਮਨੁੱਖਾ ਦੇਹੀ ਵਿੱਚ ਬੈਠੀ ਹੈ। ਪਰਮਾਤਮਾ ਤੋਂ ਵਿਛੜ ਕੇ ਇਹਦੀ ਦੂਰੀ ਕਈ ਜਨਮਾਂ ਦੀ ਹੋ ਸਕਦੀ ਹੈ, ਪਰ ਸਮਰੱਥ ਗੁਰੂ ਜੀ ਦੀ ਇਹ ਰਹਿਮਤ ਹੈ ਕਿ ਜਿਤਨੇ ਜਨਮ ਇਹਦੇ ਦੂਰੀ ਦੇ ਨੇ, ਮਿਲਾਪ ਵਾਪਸ ਜਾਣ ਲਈ ਇਤਨੇ ਜਨਮ ਵਾਪਸੀ ਦੇ ਨਹੀਂ, ਦੂਰੀ ਦੇ ਜਨਮ ਹੋ ਸਕਦੇ ਨੇ। ਸਮਰੱਥ ਗੁਰੂ ਆਪਣੀ ਮਿਹਰ ਕਰ ਦੇਣ ਤੇ ਕਰੋੜਾਂ ਜਨਮਾਂ ਦੇ ਵਿਛੁੰਨੇ ਹੋਏ ਨੂੰ ਇੱਕ ਖਿੰਡ ਵਿੱਚ ਪਰਮਾਤਮਾ ਵਿੱਚ ਅਭੇਦ ਕਰ ਦਿੰਦੇ। ਹਜ਼ੂਰ ਨੇ ਬਚਨ ਕੀਤਾ ਆਪਣੇ ਗੁਰੂ ਤੋਂ ਬਲਿਹਾਰ ਜਾਈਏ। ਹੁਣ ਬਲਿਹਾਰ ਦਾ ਭਾਵ ਕੀ ਹੈ? ਆਪਣਾ ਤਨ ਮਨ ਧਨ ਸਭ ਕੁਝ ਗੁਰੂ ਤੋਂ ਕੁਰਬਾਨ ਕਰ ਦੇਣਾ। ਤੇ ਬਲਿਹਾਰ ਜਾਣ ਦੇ ਵਿੱਚ ਸਭ ਤੋਂ ਵੱਡੀ ਬਾਤ ਇਹ ਵੇ ਆਪਣੇ ਗੁਰੂ ਦੀ ਰੱਜ ਕੇ ਸਿਫਤ ਕਰਨੀ, ਤੇ ਜਿਤਨੀ ਜ਼ਿਆਦਾ ਕੋਈ ਗੁਰੂ ਦੀ ਵਡਿਆਈ ਕਰੇਗਾ ਓਨੀ ਪਰਮਾਤਮਾ ਦੀ ਕਿਰਪਾ ਉਸ ਦੇ ਹਿਰਦੇ ਵਿੱਚ ਪ੍ਰਵੇਸ਼ ਕਰੇਗੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਤੇ ਹਜ਼ੂਰ ਨੇ ਫਰਮਾਇਆ ਕਿ ਸਤਿਗੁਰ ਵੱਡਾ ਕਰ ਸਲਾਹੀ ਹੈ। ਗੁਰੂ ਨੂੰ ਜਦੋਂ ਵੀ ਸਲਾਉਣਾ ਵੱਡੇ ਤੋਂ ਵੱਡਾ ਸਿਫਤ ਸਲਾਹ ਦੇ ਸ਼ਬਦ ਵਰਤ, ਉਹਨੂੰ ਵਿਅਕਤੀ, ਉਸ ਨੂੰ ਵਕਤੀ ਜਾਂ ਗੁਰੂ ਲਈ ਮਨੁੱਖ ਸ਼ਬਦ ਨਹੀਂ। ਆਪ ਜੀ ਸ਼ਬਦ ਸਰਵਣ ਕਰ ਰਹੇ ਸੀ, ਗੁਰੂ ਆਪ ਪਰਮੇਸ਼ਵਰ ਹੈ, ਵਿਅਕਤੀ ਹਮੇਸ਼ਾ ਵਕਤੀ ਹੈ। ਵਕਤੀ ਦਾ ਕੋਈ ਸਮਾਂ ਹੈ, ਵਿਅਕਤੀ ਦਾ ਕੋਈ ਸਮਾਂ ਹੈ। ਵਕਤ ਵਿੱਚ ਰਹਿਣ ਲਈ ਜਨਮ ਵੀ ਹੈ ਤੇ ਵਕਤ ਦੇ ਅਧੀਨ ਮੌਤ ਵੀ ਹੈ, ਪਰ ਸਤਿਗੁਰੂ ਤਾਂ ਉਹ ਸਮਰੱਥ ਨੇ ਕਿ ਜਿਹੜੇ ਵਕਤ ਦੇ ਰਚਯਿਤਾ ਨੇ ਉਹ ਵਕਤ ਦੇ ਅਧੀਨ ਨਹੀਂ। ਹਜ਼ੂਰ ਨੇ ਕਿਹਾ ਗੁਰੂ ਦੀ ਸਿਫਤ ਕਰ ਕਿ ਸਤਿਗੁਰ ਵੱਡਾ ਕਰ ਸਾਹ ਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਗੁਰੂ ਵਿੱਚ ਬੇਅੰਤ ਵਡਿਆਈਆਂ। ਪਰ ਇਹ ਵਡਿਆਈਆਂ ਕਿਵੇਂ ਨਜ਼ਰ ਆਉਣਗੀਆਂ? ਸਹਿ ਮੇਲੇ ਤਾਂ ਨਦਰੀ ਆਈਆਂ। ਜਦੋਂ ਸਮਰੱਥ ਪਰਮਾਤਮਾ ਦਇਆ ਕਰਨ, ਗੁਰੂ ਨਾਲ ਮਿਲਾ ਦੇਣ, ਤੇ ਇਹ ਵਡਿਆਈਆਂ ਸਤਿਗੁਰੂ ਦੀਆਂ ਜਗਿਆਸੂ ਨੂੰ ਨਜ਼ਰ ਆਉਂਦੀਆਂ ਨੇ। ਸਤਿਗੁਰ ਵੱਡਾ ਕਰ ਸਾ ਲਾਈ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਹਿ ਮੇਲੇ ਤਾਂ ਨਦਰੀ ਆਈਆਂ, ਤੇ ਕਲੀਆਂ ਉਹ ਵਡਿਆਈਆਂ ਨਦਰ ਹੀ ਨਾ ਆਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ। ਜਦੋਂ ਜਗਿਆਸੂ ਗੁਰੂ ਪਰਮਾਤਮਾ ਨੂੰ ਪਾ ਗਿਆ ਤੇ ਗੁਰੂ ਦੀਆਂ ਵਡਿਆਈਆਂ, ਗੁਰੂ ਜੀ ਦੇ ਗੁਣ, ਗੁਰੂ ਜੀ ਦੀ ਰਹਿਮਤ ਉਸ ਜਗਿਆਸੂ ਦੇ ਅੰਦਰ ਪ੍ਰਵੇਸ਼ ਕਰ ਗਈ। ਫਿਰ ਉਸ ਤੋਂ ਅਗਲਾ ਬਚਨ ਕਿ ਗੁਰੂ ਤੋਂ ਕੁਰਬਾਨ ਇਤਨਾ ਜਾਈਏ ਕਿ ਜਿਸ ਸਤਿਗੁਰੂ ਨੇ ਇੱਕ ਖਿੰਨ ਵਿੱਚ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਮਰੱਥ ਗੁਰੂ ਨੇ ਆਪਣਾ ਹੱਥ ਮਸਤਕ ਤੇ ਰੱਖਿਆ ਤੇ ਗੁਰੂ ਜੀ ਨੇ ਮਿਹਰ ਕਰਕੇ ਅੰਦਰ ਦੀਆਂ ਜਿਤਨੀਆਂ ਵੀ ਬੁਰਿਆਈਆਂ ਨੇ ਉਹ ਸਾਰੀਆਂ ਆਪਣੀ ਕਿਰਪਾ ਦੇ ਨਾਲ ਕੱਢ ਦਿੱਤੀਆਂ। ਦੇਖੋ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਹਾਂ। ਇਹ ਘਰ ਕਾਫੀ ਸਾਲ ਪਹਿਲਾਂ ਬਣਿਆ ਹੋਵੇਗਾ। ਇਸ ਅਸਥਾਨ 'ਤੇ ਜਿਸ ਜਗ੍ਹਾ ਅੱਜ ਆਪ ਜੀ ਸਾਰੇ ਬੈਠੇ ਹੋ, ਪਤਾ ਨਹੀਂ ਕਿਤਨੀ ਵਾਰੀ ਪਰਿਵਾਰ ਦੇ ਜੀ, ਬਾਹਰੋਂ ਆਏ ਮਹਿਮਾਨ, ਰਿਸ਼ਤੇਦਾਰ, ਸਾਕ ਸੰਬੰਧੀ ਵੀ ਇੱਥੋਂ ਲੰਘੇ ਹੋਣੇ ਨੇ, ਪਰ ਸਾਰੇ ਇਸ ਜਗ੍ਹਾ ਤੇ ਲੰਘਦੇ ਹੋਏ ਕੋਈ ਵੀ ਇਸ ਅਸਥਾਨ ਤੇ ਝੁਕਿਆ ਨਹੀਂ ਹੋਵੇਗਾ। ਪਰ ਅੱਜ ਆਪਾਂ ਜਿਤਨੇ ਵੀ ਆਏ ਹਾਂ, ਆਪਣੀ ਥਾਂ ਤੇ ਬੈਠਣ ਤੋਂ ਪਹਿਲਾਂ ਆਪਾਂ ਇਸ ਅਸਥਾਨ ਤੇ ਮੱਥਾ ਟੇਕਣੇ ਪਿਆ। ਥਾਂ ਤਾਂ ਪਹਿਲਾਂ ਵੀ ਸੀ, ਪਰ ਅੱਜ ਤਾਂ ਮੱਥਾ ਟੇਕਿਆ ਜਾ ਰਿਹਾ ਹੈ ਕਿਉਂਕਿ ਇਸ ਅਸਥਾਨ ਤੇ ਗੁਰੂ ਗ੍ਰੰਥ ਸਾਹਿਬ ਦੀ ਬਿਰਾਜਮਾਨ ਨੇ। ਜਗ੍ਹਾ ਤਾਂ ਪਹਿਲਾਂ ਵੀ ਸੀ, ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਨੇ, ਤੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਇਸ ਜ਼ਮੀਨ ਤੇ ਮੱਥਾ ਲਾ ਕੇ ਸਿਜਦੇ ਪਏ ਕਰਨੇ ਆ। ਪਿਆਰਿਓ, ਇਨਸਾਨ ਪਹਿਲਾਂ ਵੀ ਦੁਨੀਆਂ ਵਿੱਚ ਵਿਚਰਦਾ ਹੈ। ਜਿਸ ਦਿਨ ਮਨੁੱਖ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਏ, ਗੁਰੂ ਜੀ ਉਸ ਹਿਰਦੇ ਵਿੱਚ ਆਪਣਾ ਨਿਵਾਸ ਕਰ ਲੈਣ, ਪਿਆਰਿਓ, ਉਹ ਹੀ ਬੰਦਾ ਆਮ ਇਨਸਾਨਾਂ ਵਿੱਚ ਵਿਚਰਦਾ ਹੈ ਤੇ ਜਦੋਂ ਅੰਦਰ ਗੁਰੂ ਪ੍ਰਵੇਸ਼ ਕਰ ਜਾਣ ਤੇ ਉਹਦੇ ਚਰਨਾਂ ਦੀ ਧੂੜ ਅਨੇਕਾਂ ਪਾਪੀਆਂ ਦਾ ਪਾਰ ਉਤਾਰਾ ਕਰ ਦਿੰਦੀ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਿ ਗੁਰੂ ਜੀ ਨੇ ਮਸਤਕ ਤੇ ਹੱਥ ਰੱਖਿਆ। ਹਜ਼ੂਰ ਦੇ ਚਰਨਾਂ 'ਚ ਜਦੋਂ ਆਪਾਂ ਮੱਥਾ ਟੇਕਨੇ ਹਾਂ, ਬਲਿਹਾਰੀ ਕੁਰਬਾਨ ਕਿਸ ਤਰ੍ਹਾਂ ਜਾਈਏ ਗੁਰੂ ਤੋਂ, ਦੇਖੋ ਮੱਥਾ ਟੇਕਨੇ ਆ ਮੁੱਖ ਗੁਰੂ ਜੀ ਵੱਲ ਹੁੰਦਾ ਹੈ ਤੇ ਮੱਥਾ ਟੇਕਣ ਤੋਂ ਬਾਅਦ ਜਦੋਂ ਆਪਾਂ ਬਾਹਰ ਜਾਂਦੇ ਹਾਂ, ਕਈ ਸੱਜਣ ਅਦਬ ਨਾਲ ਪਿੱਛੜ ਪੈਰ ਮੁੜਦੇ ਨੇ ਤੇ ਕਈ ਨਮਸਕਾਰ ਕਰਕੇ ਆਪਾਂ ਖੁਦ ਗੁਰੂ ਸਾਹਿਬ ਵੱਲ ਕਿਤੇ ਪਿੱਠ ਤਾਂ ਨਹੀਂ ਹੋ ਜਾਂਦੀ। ਪਰ ਇਸ ਬੇਨਤੀ ਨੂੰ ਸਮਝਿਓ, ਗੁਰੂ ਜੀ ਮਿਹਰ ਕਰਨਗੇ ਸਾਡੀ ਭਾਵਨਾ ਮੱਥਾ ਟੇਕਦਿਆਂ ਔਰ ਜਾਂਦਿਆਂ ਐਸੀ ਬਣੇ ਜਦੋਂ ਗੁਰੂ ਜੀ ਦੇ ਕੋਲ ਆਈਏ ਉਦੋਂ ਅਨੁਭਵ ਕਰੀਏ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਆਪਣਾ ਮਿਹਰ ਭਰਿਆ ਹੱਥ ਮੇਰੇ ਮਸਤਕ ਤੇ ਰੱਖਣਗੇ ਤੇ ਜਦੋਂ ਬਾਹਰ ਤੁਰ ਲੱਗੀਏ ਉਦੋਂ ਅਨੁਭਵ ਕਰੀਏ, ਯਕੀਨ ਬਣਾਈਏ ਕਿ ਸਤਿਗੁਰੂ ਜੀ ਆਪਣਾ ਹੱਥ ਮੇਰੀ ਪਿੱਠ ਉੱਤੇ ਰੱਖਣਗੇ। ਮਸਤਕ ਤੇ ਹੱਥ ਰੱਖਣ, ਬੁਰਿਆਈਆਂ ਨਿਕਲਦੀਆਂ ਨੇ, ਕੰਡ ਤੇ ਥਾਪਣਾ ਦੇ ਦੇਣ ਤੇ ਜ਼ਿੰਦਗੀ ਵਿੱਚ ਬਾਹਰ ਮੁਖੀ ਅੰਤਰ ਮੁਖੀ ਸ਼ਤਰੂਆਂ ਨਾਲ ਸੰਘਰਸ਼ ਕਰਨ ਦੀ ਜੁਗਤ ਆਉਂਦੀ ਹੈ। ਤਾਂ ਹੀ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਅਮੋਲਕ ਬਚਨ ਕਹੇ, ਇੱਕ ਤਾਂ ਗੁਰੂ ਜੀ ਮੱਥੇ ਤੇ ਹੱਥ ਰੱਖਦੇ ਨੇ, ਕਰ ਹੁਕਮ ਮਸਤਕ ਹੱਥ ਧਾਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਤੇ ਇਕੱਲੀਆਂ ਬੁਰਿਆਈਆਂ ਹੀ ਨਹੀਂ ਕੱਢੀਆਂ, ਕਿਹੜੀਆਂ ਵਡਿਆਈਆਂ ਮਨ ਵਿੱਚ ਵਸਾ ਦਿੱਤੀਆਂ। ਇਸ ਨੂੰ ਹਜ਼ੂਰ ਨੇ ਬਾਣੀ ਵਿੱਚ ਕਿਹਾ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਪਰ ਕਦੋਂ ਬਸਿਆ, ਗੁਰ ਹਾਥ ਧਰਿਓ ਮੇਰਾ ਮੱਥਾ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮੱਥਾ, ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਸਤਿਗੁਰੂ ਆਪਣੀ ਰਹਿਮਤ ਕਰਨ ਇੱਕ ਖਿੰਨ ਵਿੱਚ ਕਰੋੜਾਂ ਜਨਮਾਂ ਦੇ ਕਰਜ਼ ਲਾ ਦਿੱਤੇ। ਹਜ਼ੂਰ ਨੇ ਮਸਤਕ ਤੇ ਹੱਥ ਰੱਖਿਆ। ਸੋਹਿਲਾ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਜਦੋਂ ਅਸੀਂ ਗੁਰੂ ਰਾਮਦਾਸ ਜੀ ਦੇ ਅਮੋਲਕ ਬਚਨ ਪੜ੍ਹਨੇ ਤੇ ਕਿਰਪਾਲੂ ਦਾਤਾ ਜੀ ਮਿਹਰ ਕਰਦੇ ਨੇ, ਵੈਸੇ ਦਾਨ ਪੁੰਨ ਲੋਕੀ ਆਪੋ ਆਪਣੇ ਤਰੀਕੇ ਨੂੰ ਕਰਦੇ ਨੇ, ਹਿੰਦੂ ਸ਼ਾਸਤਰਾਂ ਦਾ ਆਪਣਾ ਕੋਈ ਤਰੀਕਾ ਹੈ, ਇਸਲਾਮ ਵਿੱਚ ਜ਼ਕਾਤ ਦੇ ਨਾਮ ਤੇ ਦਾਨ ਪੁੰਨ ਕੀਤਾ ਜਾਂਦਾ, ਪਰ ਜਦੋਂ ਅਸੀਂ ਗੁਰਮਤਿ ਦੀ ਰੋਸ਼ਨੀ ਵਿੱਚ ਦੇਖਦੇ ਹਾਂ, ਭਾਵੇਂ ਅਸੀਂ ਇਹ ਸ਼ਬਦ ਕਹਿ ਜਾਂਦੇ ਹਾਂ ਕਿ ਕੋਈ ਪਾਪ ਪੁੰਨ ਨਹੀਂ, ਪਰ ਨਹੀਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਯਕੀਨ ਬਣਾਉਣ ਵਾਲੇ ਜਾਣਦੇ ਨੇ ਕਿ ਪੁੰਨੀ ਪਾਪੀ ਆਖਣ ਨਾ ਹੈ, ਇਹ ਕਹਿਣ ਮਾਤਰ ਨਹੀਂ, ਪੁੰਨ ਵੀ ਹੈ ਤੇ ਪਾਪ ਵੀ ਹੈ, ਪੂਰਬਲੇ ਕਰਮ ਵੀ ਨੇ ਤੇ ਅਗਾਂਹ ਕਰਮਾਂ ਦਾ ਭੁਗਤਾਨ ਵੀ ਹੈ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਪੁੰਨ ਹੈ। ਪਰ ਸਤਿਗੁਰੂ ਜੀ ਸਭ ਤੋਂ ਉੱਤਮ ਪੁੰਨ ਕੀ ਹੈ, ਸਭ ਤੋਂ ਵੱਡਾ ਪੁੰਨ ਕੀ ਹੈ? ਹਜ਼ੂਰ ਨੇ ਤਿੰਨ ਬਚਨ ਕਹੇ। ਇੱਕ ਤਾਂ ਗੁਰੂ ਅਰਜਨ ਸਾਹਿਬ ਨੇ ਮਿਹਰ ਕੀਤੀ, ਕਹਿਣ ਲੱਗੇ ਇਸ ਦੁਨੀਆਂ ਵਿੱਚ ਸਭ ਤੋਂ ਵੱਡਾ ਪੁੰਨ ਇਹ ਵੇ, ਤੂੰ ਗੋਬਿੰਦ ਦੇ ਪਰਮਾਤਮਾ ਦੇ ਗੁਣ ਗਾ, ਉਹਦਾ ਸਿਮਰਨ ਕਰ, ਬੜਾ ਵੱਡਾ ਪੁੰਨ ਹੀ, ਤੇਰਾ ਆਪਣਾ ਭਲਾ ਹੋਵੇਗਾ, ਜਿਹੜਾ ਤੇਰੇ ਕੋਲ ਬੈਠੇਗਾ ਉਹਦਾ ਭਲਾ ਹੋਵੇਗਾ। ਦੂਸਰਾ ਵੱਡਾ ਪੁੰਨ ਇਹ ਵੇ ਕਿ ਤੈਨੂੰ ਸੰਗਤ ਵਿੱਚ ਹੱਥ ਜੋੜਨ ਦੀ ਜਾਂਚ ਆ ਜਾਏ, ਤੇ ਤੀਸਰਾ ਵੱਡਾ ਪੁੰਨ ਇਹ ਵੇ ਕਿ ਹੱਥ ਜੋੜ ਕੇ ਤੈਨੂੰ ਸੰਗਤ ਵਿੱਚ ਗੁਰੂ ਜੀ ਦੇ ਸਾਹਮਣੇ ਮੱਥਾ ਟੇਕਣ ਦੀ ਜਾਂਚ ਆ ਜਾਏ। ਅਸੀਂ ਅੰਮ੍ਰਿਤ ਬਚਨ ਪੜ੍ਹਦੇ ਹਾਂ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਦੂਸਰਾ ਬਚਨ ਕਿ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਪੁੰਨ ਵੱਡਾ ਹੈ ਸ਼ਬਦ ਵਰਤਿਆ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡੋਤ ਪੁੰਨ ਵੱਡਾ ਹੈ, ਹੱਥ ਜੋੜਨ ਦੀ ਅੰਜਲੀ ਬਣਾਉਣ ਦੀ ਜਾਂਚ ਆ ਜਾਏ, ਤੇ ਕਰ ਡੰਡੋਤ ਪੁੰਨ ਵੱਡਾ ਹੈ। ਡੰਡੋਤ ਦਾ ਅਰਥ ਭਾਵੇਂ ਅਸੀਂ ਕਰਨੇ ਆ ਲੇਟ ਕੇ ਨਮਸਕਾਰ ਕਰਨੀ, ਸਰੀਰ ਦੇ ਅੰਗ ਜ਼ਮੀਨ ਤੇ ਲਾ ਕੇ ਝੁਕਣਾ, ਪਰ ਸਤਿਗੁਰੂ ਕੇ ਪਿਆਰਿਓ ਡੰਡੌਤ ਦੇ ਅਰਥ ਜੇ ਹੋਰ ਸੁਖੈਣ ਆਪਾਂ ਕਰ ਲਈਏ, ਡੰਡ ਔਤ ਡੰਡੇ ਦੀ ਤਰ੍ਹਾਂ, ਜਦੋਂ ਇਨਸਾਨ ਦੇ ਹੱਥ ਵਿੱਚ ਡੰਡਾ ਹੁੰਦਾ, ਡੰਡੇ ਦਾ ਵਜੂਦ ਜ਼ਰੂਰ ਹੈ ਪਰ ਉਹਦੀ ਆਪਣੀ ਮਰਜ਼ੀ ਨਹੀਂ। ਜਿਸ ਨੇ ਹੱਥ ਵਿੱਚ ਡੰਡਾ ਪਕੜਿਆ ਉਹਦੀ ਮਰਜ਼ੀ ਹੈ ਕਿ ਉਸ ਡੰਡੇ ਨੂੰ ਆਪਣੇ ਮੋਢੇ 'ਤੇ ਰੱਖੇ, ਉਸ ਡੰਡੇ ਨੂੰ ਜ਼ਮੀਨ ਦੇ ਉੱਤੇ ਰੱਖਦਾ, ਉਸ ਡੰਡੇ ਨੂੰ ਘਰ ਦੇ ਕਿਸੇ ਨੁੱਕਰ ਕੋਨੇ ਵਿੱਚ ਰੱਖੇ। ਉਹਦੀ ਮਰਜ਼ੀ ਹੈ ਕਿ ਡੰਡੇ ਨੂੰ ਆਪਣੇ ਪਲੰਗ ਦਾ ਸਹਾਰਾ ਦੇ ਦੇ, ਕਿਉਂਕਿ ਡੰਡੇ ਨੇ ਆਪਣੀ ਮਤ ਆਪਣੀ ਮਰਜ਼ੀ ਖਤਮ ਕਰ ਦਿੱਤੀ ਜਿਸ ਵੇਲੇ ਦਾ ਉਹ ਮਾਲਕ ਦੇ ਹੱਥ ਵਿੱਚ ਆ ਗਿਆ। ਪਿਆਰਿਓ, ਡੰਡੇ ਦੀ ਆਪਣੀ ਮਰਜ਼ੀ ਕੋਈ ਹੈ ਹੀ ਨਹੀਂ। ਡੰਡੌਤ ਡੰਡੇ ਵੱਤ ਆਪਣੇ ਆਪ ਨੂੰ ਗੁਰੂ ਜੀ ਦੇ ਚਰਨਾਂ 'ਚ ਸਮਰਪਿਤ ਕਰਦੇ। ਇੱਥੇ ਭਾਈ ਸਾਹਿਬ ਦੀ ਰਚਨਾ 'ਚੋਂ ਭਾਈ ਗੁਰਦਾਸ ਜੀ ਨੇ ਇੱਕ ਬਚਨ ਕਿਹਾ, ਉਹ ਕਹਿੰਦੇ ਨੇ ਜੇ ਸਤਿਗੁਰੂ ਤੋਂ ਕੁਰਬਾਨ ਜਾਣੇ ਬਲਿਖਾਰ ਜਾਣੇ ਤੇ ਤਿੰਨ ਗੱਲਾਂ ਸਿੱਖ ਲੈ, ਤੇ ਇਹ ਅੰਮ੍ਰਿਤ ਬਾਣੀ ਵਿੱਚ ਵੀ ਬਚਨ ਆਉਂਦੇ ਨੇ। ਪਹਿਲੀ ਬੇਨਤੀ ਕਿ ਗੁਰੂ ਤੋਂ ਕੁਰਬਾਨ ਜਾਣਾ ਤੇ ਆਪਣੇ ਅੰਦਰ ਨੂੰ ਇੱਕ ਜਾਚਕ ਦੀ ਤਰ੍ਹਾਂ, ਇੱਕ ਭਿਖਾਰੀ ਦੀ ਤਰ੍ਹਾਂ ਬਣਾ ਕੇ ਲੈ ਜਾ। ਜਦੋਂ ਮੰਗਤਾ ਕਿਸੇ ਦਰ ਤੇ ਜਾ ਕੇ ਮੰਗਦਾ ਹੈ, ਖੈਰ ਮੰਗਦਾ, ਸੱਦ ਦਿੰਦਾ, ਤੇ ਜੇ ਅੱਗੋਂ ਕੋਈ ਘਰ ਵਿੱਚੋਂ ਪਰਿਵਾਰ ਵਿੱਚੋਂ ਜਿਸ ਥਾਂ ਤੋਂ ਮੰਗਣ ਗਿਆ ਕੋਈ ਉੱਚਾ ਜਾਂ ਸਖਤ ਵੀ ਬੋਲੇ, ਪਰ ਮੰਗਤਾ ਅੱਗੋਂ ਕੁਛ ਵੀ ਉੱਤਰ ਨਹੀਂ ਦਿੰਦਾ, ਉਹ ਸਭ ਕੁਝ ਕੰਨਾਂ ਨਾਲ ਸੁਣ ਕੇ ਵੀ ਆਪਣੀ ਜ਼ਬਾਨ ਤੋਂ ਉਹ ਸਿਫਤ ਕਰੀ ਜਾ ਰਿਹਾ ਹੈ। ਉਹ ਜਜਮਾਨ ਸ਼ਬਦ ਕਹੇਗਾ, ਮਾਲਕ ਸ਼ਬਦ ਕਹੇਗਾ, ਬੇਅੰਤ ਵਿਸ਼ੇਸ਼ਣ ਲਾਏਗਾ ਜਿਹਦੇ ਦਰ ਤੋਂ ਮੰਗਣਾ, ਪਰ ਕਦੀ ਕਬੂਲ ਨਹੀਂ ਬੋਲਦਾ। ਮੰਗਤਾ ਜੇ ਕਬੂਲ ਬੋਲਣ ਲੱਗ ਪਵੇ ਤੇ ਉਹ ਮੰਗਤਾ ਹੀ ਕਾਹਦਾ? ਮੰਗਤਾ ਤੇ ਹੋਵੇ ਕਿ ਜਿਹੜਾ ਸਿਰਫ ਝੋਲੀ ਫੈਲਾ ਕੇ ਤਰਸ ਮੰਗਦਾ, ਦਾਨ ਮੰਗਦਾ, ਦਇਆ ਮੰਗਦਾ, ਕਿਰਪਾ ਮੰਗਦਾ। ਕਿਰਪਾ ਤਰਸ ਤੇ ਦਇਆ ਮੰਗਣ ਵਾਲਾ ਹੱਕ ਕਦੀ ਨਹੀਂ ਮੰਗ ਸਕਦਾ। ਹੱਕ ਮੰਗਣ ਵਾਲੇ ਸਖਤ ਬੋਲਦੇ ਨੇ, ਝੋਲੀ ਅੱਡਣ ਵਾਲੇ ਤਾਂ ਕੇਵਲ ਤਰਸ ਮੰਗਦੇ ਨੇ। ਹਜ਼ੂਰ ਨੇ ਕਿਹਾ, ਇੱਕ ਭਿਖਾਰੀ ਆਪਣੇ ਆਪ ਨੂੰ ਜਦੋਂ ਮੰਗਣ ਲਿਜਾਂਦਾ ਤੇ ਆਪਣੀ ਖੋਂਦ ਬਿਲਕੁਲ ਮਿਟਾ ਦਿੰਦਾ। ਜਦੋਂ ਸਤਿਗੁਰੂ ਦੇ ਦਰ ਤੇ ਜਾਣੀ ਮਣਾ, ਤੂੰ ਗੁਰੂ ਦੇ ਚਰਨਾਂ ਦਾ ਭਿਖਾਰੀ, ਗੁਰੂ ਦੇ ਚਰਨਾਂ ਦਾ ਜਾਚਕ ਬਣ ਕੇ ਰਹੋ। ਅਸੀਂ ਬਾਣੀ 'ਚ ਬੇਅੰਤ ਪ੍ਰਮਾਣ ਪੜ੍ਹਨੇ ਹਾਂ, ਹੁਣ ਸ਼ਬਦ ਵਿੱਚ ਵੀ ਆਪਾਂ ਪੜ੍ਹਿਆ ਸੁਣਿਆ ਕਿ ਨਾਮ ਦਾ ਦਾਨ ਦਿਓ, ਦਾਨ ਸ਼ਬਦ ਵਰਤਿਆ। ਭਾਵੇਂ ਦਾਨ ਦੇ ਬੇਅੰਤ ਅਰਥ ਕੀਤੇ ਜਾਂਦੇ ਨੇ, ਸਰਲ ਸਮਝਣ ਵਾਸਤੇ ਕਿ ਜਿਹੜਾ ਦਾਨ ਕਰ ਲਿਆ ਇਹ ਉਹਦਾ ਤਰਸ ਹੈ, ਤੇ ਜਿਹੜਾ ਝੋਲੀ ਅੱਡ ਕੇ ਇਹ ਸੋਚੇ ਕਿ ਦਾਨ ਮੇਰਾ ਹੱਕ ਹੈ। ਦਾਨ ਹੱਕ ਨਹੀਂ, ਦਾਨ ਤਾਂ ਦਾਤਾਰ ਦੇ ਤਰਸ ਵਿੱਚੋਂ ਨਿਕਲੀ ਹੋਈ ਰਹਿਮਤ ਵਿੱਚੋਂ ਨਿਕਲੀ ਹੋਈ ਦਾਤ ਹੈ। ਇਹੀ ਕਾਰਨ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਪਾਕ ਪੱਟਣ ਜਾਂਦੇ ਨੇ, ਗੁਰੂ ਨਾਨਕ ਸਾਹਿਬ ਆਦਿ ਗੁਰੂ ਜੀ, ਤੇ ਅੰਮ੍ਰਿਤ ਵੇਲੇ ਸੁਬਹਾ ਫਜ਼ਰ ਵੇਲੇ ਕੰਨਾਂ ਵਿੱਚ ਇੱਕ ਆਵਾਜ਼ ਪੈਂਦੀ ਹੈ ਪਵਿੱਤਰ ਸਰਵਣਾ ਵਿੱਚ, ਪਹਿਲੇ ਪਹਿਰੇ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਇਹਦੇ ਅਰਥ ਬੜੇ ਸਪਸ਼ਟ ਨੇ ਕਿ ਪਹਿਲਾ ਪਹਿਰ ਇਬਾਦਤ ਦਾ ਇਸ ਤਰ੍ਹਾਂ ਹੈ ਕਿ ਜਿਵੇਂ ਖਿੜੇ ਹੋਏ ਸੁਗੰਧੀ ਵਾਲੇ ਫੁੱਲ ਕੋਈ ਸੰਜਿਤ ਕਰਦਾ, ਤੇ ਪਿੱਛਲ ਪੈਰ ਇਸ ਤਰ੍ਹਾਂ ਕਿ ਜਿਵੇਂ ਰਸ ਨਾਲ ਭਰੇ ਹੋਏ ਫਲ ਨੇ। ਪਰ ਇਸ ਭਾਵ ਨੂੰ ਇੱਕ ਗੁਰਮੁਖਾਂ ਨੇ ਬਹੁਤ ਪਿਆਰੇ ਢੰਗ ਨਾਲ ਖੋਲਿਆ ਇਸ ਸ਼ਲੋਕ ਦੀ ਵਿਆਖਿਆ ਨੂੰ। ਕਹਿਣ ਲੱਗੇ, ਪਹਿਲੇ ਪੈਰ ਨੂੰ ਪਿੱਛਲ ਪੈਰ ਤੋਂ ਵੱਖ ਕਰਕੇ ਨਾ ਦੇਖੋ, ਅਨੇਕਾਂ ਫਲ ਨੇ ਪਰ ਤਕਰੀਬਨ ਕੁਝ ਕੁ ਫਲਾਂ ਨੂੰ ਛੱਡ ਕੇ ਸਾਰੇ ਫਲ ਜਿਹੜੇ ਨੇ ਪਹਿਲਾਂ ਫੁੱਲ ਨੂੰ ਜਨਮ ਦਿੰਦੇ ਨੇ ਤੇ ਫੁੱਲ ਦੇ ਵਿੱਚੋਂ ਫਲ ਨਿਕਲਦਾ ਹੈ। ਫੁੱਲ ਹੋਵੇ ਤਾਂ ਫਲ ਨਿਕਲੇਗਾ, ਜੇ ਫੁੱਲ ਨਹੀਂ ਤੇ ਫਲ ਕਿਵੇਂ? ਪਹਿਲੇ ਪੈਰ ਦੀ ਭਗਤੀ ਆਪਾਂ ਕਹਿੰਦੇ ਹਾਂ ਖਿੜੇ ਹੋਏ ਫੁੱਲ, ਤੇ ਪਿੱਛਲ ਪੈਰ ਦੀ ਭਗਤੀ ਰਸਦਾਇਕ ਮਿੱਠੇ ਫਲ। ਪਿਆਰਿਓ, ਜੇ ਫੁੱਲ ਹੋਵੇਗਾ ਤੇ ਫਲ ਦੀ ਮੰਜ਼ਿਲ ਤੇ ਪਹੁੰਚੇਗਾ, ਜਿੱਥੇ ਫੁੱਲ ਹੀ ਨਹੀਂ ਉਹਨੇ ਫਲ ਕਿੱਥੇ ਬਣ ਜਾਣਾ ਹੈ। ਜੇ ਪਹਿਲੇ ਪੈਰ ਮਾਲਕ ਦੇ ਚਰਨਾਂ ਵਿੱਚ ਜਾਚਨਾ ਹੈ, ਭਜਨ ਬੰਦਗੀ ਹੈ, ਤੇ ਰਾਤ ਗੁਰੂ ਜੀ ਦੀ ਕਿਰਪਾ ਅੰਦਰ ਵਰਤਦੀ ਰਹੀ, ਸੁੱਤਿਆਂ ਹੋਇਆਂ ਵੀ ਗੁਰੂ ਦਾ ਸ਼ਬਦ ਅੰਦਰ ਨਿਰੰਤਰ ਚੱਲਦਾ ਰਿਹਾ, ਜਿਹੜੀ ਪਹਿਲੀ ਪੈਰ ਦੀ ਭਗਤੀ ਸੀ ਉਹ ਫੁੱਲ ਬਣੇ ਨੇ, ਤੇ ਪਿੱਛੇ ਰਾਤ ਜਾਗਦੇ ਅੰਦਰ ਇੰਨਾ ਕੁ ਟਿੱਕ ਗਿਆ ਉਹ ਫੁੱਲਾਂ ਦੀ ਥਾਂ ਤੇ ਫਲ ਬਣ ਗਏ। ਪਹਿਲਾ ਪੈਰ ਹੈ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕਨੋ, ਦਾਤ ਜਿਹੜੇ ਜਾਗਣਗੇ ਉਹਨਾਂ ਨੂੰ ਦਾਤ ਮਿਲੇਗੀ। ਹਜ਼ੂਰ ਨੇ ਖੱਸ ਕੇ ਕਿਹਾ, ਮਰਦਾਨਿਆ ਦਾਤ ਹੱਕ ਨਹੀਂ। ਬਾਬਾ ਫਰੀਦ ਸਾਹਿਬ ਨੇ ਬਿਲਕੁਲ ਦਰੁਸਤ ਕਿਹਾ ਕਿ ਜਿਹੜੇ ਜਾਗਣਗੇ ਦਾਤ ਉਹਨਾਂ ਨੂੰ ਮਿਲੇਗੀ, ਪਰ ਇਸ ਦਾਤ ਸ਼ਬਦ ਦੀ ਅੱਗੇ ਵਿਆਖਿਆ ਕਰਦਿਆਂ ਕਿਹਾ ਕਿ ਦਾਤਾਂ ਮਾਲਕ ਦੇ ਹੱਥ ਵਿੱਚ ਨੇ, ਉਹਦੀ ਮਰਜ਼ੀ ਹੈ। ਇਕਣਾ ਜਾਗਦਿਆਂ ਦੀ ਝੋਲੀ ਭਰਦਾ ਤੇ ਇਕਣਾ ਸੁੱਤਿਆਂ ਹੋਇਆਂ ਨੂੰ ਉਠਾ ਕੇ ਦੇਦਾ। ਕਈ ਜਾਗਦੇ ਖਾਲੀ ਰਹਿ ਜਾਂਦੇ ਨੇ ਤੇ ਕਈਆਂ ਸੁੱਤਿਆਂ ਹੋਇਆਂ ਨੂੰ ਨਾਮ ਨਾਲ ਭਰਪੂਰ ਕਰ ਦਿੰਦਾ। ਉਹ ਸ਼ੋ ਨੱਡੜਾ ਹੈ ਨਾ, ਉਹਨੂੰ ਕਿਸੇ ਦੀ ਪਰਵਾਹ ਨਹੀਂ। ਹਜ਼ੂਰ ਨੇ ਅੱਗੇ ਬਚਨ ਕਿਹਾ ਸੀ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾਲ ਲੈਣ ਇੱਕ ਸੁੱਤਿਆਂ ਦੇ ਉਠਾ। ਇਹ ਦਾਤੇ ਦੀ ਮਰਜ਼ੀ ਹੈ, ਪਰ ਭਿਖਾਰੀ ਜਦੋਂ ਮੰਗਣ ਜਾਂਦਾ ਹੈ ਉਹ ਆਸ ਕਰਕੇ ਜਾਂਦਾ ਹੈ, ਉਹ ਭਰੋਸਾ ਕਰਕੇ ਜਾਂਦਾ ਹੈ। ਭਾਈ ਸਾਹਿਬ ਨੇ ਕਿਹਾ, ਪਹਿਲੀ ਗੱਲ ਕਿ ਗੁਰੂ ਦੇ ਚਰਨਾਂ ਵਿੱਚੋਂ ਮੰਗਣਾ ਹੈ ਦਾਨ, ਤੇ ਭਿਖਾਰੀ ਬਣ ਕੇ ਜਾ। ਤੇ ਅਸੀਂ ਬਾਣੀ ਵਿੱਚ ਇਹ ਪੜ੍ਹਨੇ ਹਾਂ ਕਿ ਖੰਮ ਭੀਖ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ, ਖੋਹੋ ਦਿਆਲ ਨਾਮ ਦੇਹੋ ਮੰਗਦ ਜਨ ਕਹੋ, ਸਦਾ ਰਹੋ ਰੰਗ ਰਾਤਾ। ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹੋ ਤੈ ਪੈ ਮੰਗੂ ਦੇਹੋ ਆਪਣਾ ਨਾਮ। ਅਸੀਂ ਪੜ੍ਹਨੇ ਹਾਂ, ਤੇਰੀ ਪਨਹਿ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਬੰਦਗੀ ਦੀ ਖੈਰ ਮੇਰੀ ਝੋਲੀ ਚ ਪਾਓ। ਦਾਨ, ਖੈਰ, ਕਿਰਪਾ, ਦਾਤ, ਇਹ ਸਾਰੀਆਂ ਚੀਜ਼ਾਂ ਭਗਤੀ ਨਾਲ ਜੋੜੀਆਂ, ਸਿਮਰਨ ਨਾਲ ਜੋੜੀਆਂ, ਕਿਉਂਕਿ ਮੇਰੇ ਕੋਲ ਇਤਨੇ ਗੁਣ ਨਹੀਂ ਕਿ ਮੈਂ ਇਹਦੇ ਲਾਇਕ ਹੋਵਾਂ, ਤੁਸੀਂ ਤਰਸ ਕਰਕੇ ਮੇਰੀ ਝੋਲੀ ਵਿੱਚ ਇਹ ਖੈਰ ਪਾ ਦਿਓ। ਸਾਹਿਬ ਨੇ ਕਿਹਾ, ਪਹਿਲੀ ਬਾਤ ਭਿਖਾਰੀ ਬਣ ਕੇ ਜਾ। ਦੂਸਰੀ ਗੱਲ ਕਿ ਜਦੋਂ ਗੁਰੂ ਕੋਲ ਜਾਣਾ, ਕੁਰਬਾਨ ਜਾਣਾ, ਤੇ ਜਿਵੇਂ ਇੱਕ ਘਰ ਵਿੱਚ ਕਿਸੇ ਮਨੁੱਖ ਨੇ ਕੂਕਰ ਰੱਖਿਆ, ਕੁੱਤਾ ਰੱਖਿਆ, ਬਾਣੀ 'ਚ ਵੀ ਇਹ ਪ੍ਰਮਾਣ ਹੁੰਦੇ, ਉਹ ਕੁੱਤੇ ਨੂੰ ਆਪਣੇ ਘਰੋਂ ਵਿੱਤ ਮੁਤਾਬਕ ਰੋਟੀ ਦੁੱਧ ਆਦਿਕ ਪਾਉਂਦਾ। ਪਰ ਦੇਸ਼ ਪਿੰਡਾਂ ਵਿੱਚ ਅਕਸਰ ਅਸੀਂ ਦੇਖਦੇ ਸਾਂ, ਜਦੋਂ ਕਿਤੇ ਮਾਲਕ ਰੋਟੀ ਖਾਣ ਲੱਗਣੀ, ਕੁੱਤੇ ਨੇ ਸਾਹਮਣੇ ਆ ਕੇ ਬੈਠ ਜਾਣਾ, ਤੇ ਸਿਆਣੇ ਬਜ਼ੁਰਗ ਨੇ ਕਹਿਣਾ, ਨਿਆਣਿਓ ਇਸ ਕੁੱਤੇ ਨੂੰ ਸੋਟੀ ਮਾਰ ਕੇ ਪਰਾਂ ਕਰੋ ਮੇਰੇ ਸਾਹਮਣੇ, ਜਦੋਂ ਰੋਟੀ ਖਾਂਦਾ ਇਹਦੀਆਂ ਅੱਖਾਂ ਮੇਰੇ ਖੱਤ ਵੱਲ। ਨਿਆਣਿਆਂ ਨੇ ਸੋਟੀ ਮਾਰਨੀ, ਕੁੱਤੇ ਨੇ ਮੰਜੇ ਦਾ ਚੱਕਰ ਕੱਟਣਾ, ਫਿਰ ਸਾਹਮਣੇ ਬਹਿ ਜਾਣਾ। ਕਈ ਵਾਰੀ ਸੋਟੇ ਮਾਰਨੇ, ਪਰ ਦੇਖੋ ਜਿਹੜਾ ਮਾਲਕ ਦੇ ਦਰ ਦਾ ਵਫ਼ਾਦਾਰ, ਕੋਈ ਮਾਲਕ ਦੇ ਬੂਹੇ ਅੱਗੋਂ ਲੰਘੇ ਉਹਦੇ ਪੈਰ ਨੂੰ ਵੱਢਦਾ, ਤੇ ਆਪਣਾ ਮਾਲਕ ਜਦੋਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰਦਾ, ਠੋਕਰਾਂ ਖਾ ਕੇ ਪੈਰ ਚੁੰਮਦਾ ਹੈ, ਕੱਟਦਾ ਨਹੀਂ। ਮਾਰਨਾ, ਕੁੱਤਾ ਬਾਹਰ ਕੱਢ ਦਿੱਤਾ, ਅੰਦਰੋਂ ਦਰਵਾਜ਼ਾ ਬੰਦ ਕਰ ਲਿਆ, 5-6 ਘੰਟੇ ਬੂਹਾ ਕਿਸੇ ਨੇ ਖੋਲਿਆ। ਗੁਆਂਢੀ ਦਾ ਘਰ ਕਰੋੜਾਂਪਤੀ ਸੀ, ਕਰੋੜਾਂਪਤੀ ਹੈ ਕੋਈ, ਕੁੱਤਾ ਮਰ ਤਾਂ ਜਾਏਗਾ ਪਰ ਆਪਣੇ ਮਾਲਕ ਦੇ ਬੂਹੇ ਤੋਂ ਬਿਨਾਂ ਕਰੋੜਾਂਪਤੀ ਦੇ ਬੂਹੇ ਅੱਗੇ ਨਹੀਂ ਜਾਏਗਾ। ਦਰਵਾਜ਼ਾ ਖੁੱਲਿਆ ਤੇ ਕੁੱਤੇ ਨੇ ਵੇਖਿਆ ਮਾਲਕ ਨੂੰ, ਨਾਲੇ ਠੋਕਰਾਂ ਖਾਧੀਆਂ, ਨਾਲ ਉਸਨੇ ਬੂਹੇ ਅੱਗੇ ਬੈਠਾ ਰਿਹਾ। ਮਾਲਕ ਨੂੰ ਵੇਖਿਆ, ਇੱਕੋਦਮ ਉੱਠ ਕੇ ਮਾਲਕ ਦੇ ਪੈਰ ਚੁੰਮਣ ਲੱਗ ਪਿਆ, ਕਹਿੰਦਾ ਖੁਣ ਨਾ ਮਾਰਿਓ, ਕਿਉਂਕਿ ਇਹਦੇ ਵਰਗਾ ਵਫ਼ਾਦਾਰ ਕੌਣ ਹੈ। ਬਣਾ ਧੱਕੇ ਪੈਣ, ਧੀਰਜ ਆਵੇ, ਜਿਵੇਂ ਮਰਜ਼ੀ ਹੋਵੇ, ਤੂੰ ਜੇ ਗੁਰੂ ਤੋਂ ਕੁਰਬਾਨ ਜਾਣਾ, ਫਿਰ ਕੂਕਰ ਦੀ ਤਰ੍ਹਾਂ ਮਾਲਕ ਦੇ ਦਰ ਤੇ ਡਿੱਗ ਪਓ। ਸੋਚਣਾ, ਕੁੱਤਾ ਇੱਕ ਸਰਬ ਵਿਆਪੀ ਸ਼ਬਦ ਹੈ, ਪੰਜਾਬੀ ਵਿੱਚ ਵੀ ਵਰਤਨੇ ਆ, ਉਰਦੂ ਵਿੱਚ ਵੀ ਵਰਤਨੇ ਆ, ਹਿੰਦੀ ਵਿੱਚ ਵੀ ਕਿਹਾ ਜਾਂਦਾ ਹੈ, ਸਵਾਨ ਸ਼ਬਦ ਬਾਣੀ ਵਿੱਚ ਬਹੁਤ ਵਾਰੀ ਆਇਆ। ਪਰ ਗੁਰਮੁਖੋ, ਇੱਥੇ ਮਹਾਂਪੁਰਖਾਂ ਨੇ ਬਾਣੀ ਵਿੱਚ ਕੇਵਲ ਇਹ ਕਵਿਤਾ ਨਹੀਂ ਉਚਾਰੀ ਬੋਧਕ, ਕਬੀਰ ਸਾਹਿਬ ਨੇ ਕਿਹਾ ਕੁੱਤਾ ਸ਼ਬਦ ਤਾਂ ਸਾਰੇ ਵਰਦੇ ਨੇ ਮਾਲਕ ਜੀ, ਮੈਂ ਇੱਕ ਆਪਣਾ ਵਿਸ਼ੇਸ਼ ਨਾਮ ਰੱਖ ਕੇ ਆਇਆ, ਮੈਂ ਆਪਣਾ ਨਾਮ ਮੋਤੀ ਰੱਖ ਲਿਆ, ਗਲੇ ਵਿੱਚ ਜੰਜੀਰੀ ਪਾ ਕੇ ਜਿੱਧਰ ਖਿੱਚ ਦਿਓ ਮੈਂ ਉੱਧਰ ਹੀ ਤੁਰਿਆ ਜਾਵਾਂਗਾ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਂ, ਮੋਤੀ ਸ਼ਬਦ ਮੁਤੀਆ ਮੇਰੋ ਨਾਂ, ਗਲੇ ਹਮਾਰੇ ਜੇਵਰੀ ਜੇ ਖਿੰਚੈ ਤਹਿ ਜਾਉ। ਹਜ਼ੂਰ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਾਦਸ਼ਾਹ ਦਰਵੇਸ਼ ਦਾਤਾ ਜੀ, ਜਿਨ੍ਹਾਂ ਦੀਆਂ ਜਿਤਨੀਆਂ ਵੀ ਸਿਫਤਾਂ ਕਰ ਲਓ ਓਨੀਆਂ ਥੋੜ੍ਹੀਆਂ ਨੇ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਉਹ ਸੱਜਣ ਜਿਸ ਦਾ ਕੋਈ ਸਾਨੀ ਨਹੀਂ ਵਿਦਵਤਾ ਵਿੱਚ, ਉਹਦੇ ਸ਼ਬਦਾਂ ਦੀ ਵਿਆਖਿਆ, ਉਹਦੇ ਅੰਦਰ ਦੀ ਉਡਾਰੀ, ਉਹਦੇ ਖਿਆਲਾਂ ਦੀ ਪ੍ਰਵਾਸ ਇਸ ਸੰਸਾਰ ਤੱਕ ਨਹੀਂ, ਉਹ ਬੁੱਧੀ ਦੇ ਤਲ ਤੋਂ ਉੱਪਰ ਜੋ ਜੀ ਕੇ ਰੁਖਾਨੀਅਤ ਮੰਡਲ ਦਾ ਸ਼ਾਇਰ ਹੈ। ਪਰ ਹਜ਼ੂਰ ਦੇ ਚਰਨਾਂ 'ਚੋਂ ਬੇਨਤੀ ਕਰਕੇ ਕਹਿੰਦਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਕਿ ਨੰਦ ਲਾਲ ਤੇਰੇ ਦਰ ਦਾ ਕੁੱਤਾ ਹੈ, ਇਹ ਸ਼ਬਦ ਨੇ ਉਹਨਾਂ ਦੇ, ਮਾਲਕ ਤੇਰੇ ਦਰ ਤੇ ਡਿੱਗੇ ਹੋਏ ਨਿੱਕੇ ਨਿੱਕੇ ਭੋਰੇ ਚੁੰਨ ਆਇਆ, ਟੁਕੜੇ ਚੁੰਨ ਆਇਆ, ਤੁਹਾਡੀ ਬਖਸ਼ਿਸ਼ ਦਾ ਨਿਸ਼ਾਨ ਹੈ ਮੇਰੇ ਕੋਲ। ਪਰ ਨਾਲ ਕਹਿੰਦੇ ਨਹੀਂ ਨਹੀਂ, ਮੈਂ ਕਹਿ ਬੈਠਾ ਆਪਣੇ ਆਪ ਨੂੰ ਕੁੱਤਾ, ਤੇਰੇ ਦਰ ਦੇ ਤਾਂ ਕੂਕਰ ਵੀ ਮੇਰੇ ਤੋਂ ਉੱਚੇ। ਅਸੀਂ ਇੱਕ ਬਚਨ ਪੜ੍ਹਨੇ ਆ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਲਾਲ ਸਗੇ ਗੁਲਾਮ ਗੁਰੂ ਗੋਬਿੰਦ ਸਿੰਘ, ਦਾਖ ਦਾਰੇ ਨਾਮ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖਾਨ ਗੁਰੂ ਗੋਬਿੰਦ ਸਿੰਘ, ਕਮੰਤਰੀਨ ਚੇ ਸਾਹਿਬਾਨ ਗੁਰੂ ਗੋਬਿੰਦ ਸਿੰਘ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਂ ਆਪ ਜੀ ਦੇ ਦਰ ਦਾ ਕੂਕਰ, ਇਹ ਵੀ ਕੁਰਬਾਨ ਜਾਣਾ। ਤੀਸਰਾ, ਜੇ ਭਿਖਾਰੀ ਜੇ ਕੂਕਰ ਮਾਲਕ ਦੇ ਦਰ ਤੇ ਡਿੱਗੇ, ਭਾਈ ਸਾਹਿਬ ਉਹਨਾਂ ਦਾ ਆਪਣਾ ਜੀਵਨ ਹੈ, ਉਹਨਾਂ ਇਕੱਲਾ ਕਿਹਾ ਨਹੀਂ, ਵਿਆਖਿਆ ਨਹੀਂ ਕੀਤੀ, ਉਹਨਾਂ ਨੇ ਸਹੀ ਅਰਥਾਂ 'ਚ ਜੀਵਨ ਜੀਆ। ਉਹਨਾਂ ਨੇ ਤੀਸਰੀ ਉਦਾਹਰਨ ਦਿੱਤੀ, ਅਸੀਂ ਸਾਰੇ ਆਏ ਹਾਂ ਬਾਹਰੋਂ, ਜਰਾਬਾਂ ਪਾਈਆਂ, ਕਿਸੇ ਨੇ ਜੋੜੇ ਪਾਏ, ਪਰ ਸਾਰੇ ਜੋੜੇ ਬਾਹਰ ਉਤਾਰ ਰਹੇ ਹਾਂ। ਬਰਫ਼ ਵਿੱਚ ਜੋੜੇ ਸਾਨੂੰ ਬਚਾਉਂਦੇ ਨੇ, ਸਰਦੀ ਵਿੱਚ, ਗਰਮੀ ਵਿੱਚ, ਕੰਕਰੀਟ ਵਿੱਚ, ਪੱਥਰਾਂ ਵਿੱਚ, ਜੁੱਤੀ ਸਾਡੀਆਂ ਤਲੀਆਂ ਨੂੰ ਬਚਾਉਂਦੀ ਹੈ, ਪਰ ਕਦੀ ਕਿਸੇ ਨੇ ਆਪਣੇ ਜੋੜੇ, ਆਪਣੇ ਘਰ, ਆਪਣੇ ਪਲੰਗ ਕੋਲ ਨਹੀਂ, ਪਲੰਗ ਤਾਂ ਕਿ ਅੰਦਰ ਵੀ ਜੋੜੇ ਨਹੀਂ ਆਉਣ ਦਿੰਦੇ। ਭਾਈ ਸਾਹਿਬ ਕਹਿੰਦੇ ਉਸ ਜੁੱਤੀ ਦੇ ਸਬਰ ਦੇਖ ਮਣਾ, ਕਦੀ ਉਹਨੇ ਤਕਰਾਰ ਨਹੀਂ ਕੀਤਾ ਕਿ ਜਦੋਂ ਸਰਦੀ ਹੋਵੇ, ਕੰਕਰੀਟ ਹੋਣ, ਕੰਡੇ ਹੋਣ, ਪੱਥਰ ਹੋਣ, ਤਾਂ ਉਦੋਂ ਮੈਂ ਤੇਰੇ ਸਾਥ, ਅਤੇ ਜਦੋਂ ਸੋਹਣੀਆਂ ਮਖਮਲੀ ਸੇਜਾਂ ਹੋਣ ਮੈਨੂੰ ਬਾਹਰ। ਉਹ ਕਹਿੰਦੀ ਜੀ ਸਦਕੇ ਮਾਲਕ, ਤੂੰ ਮੈਨੂੰ ਦਰਵਾਜ਼ੇ ਤੋਂ ਬਾਹਰ ਰੱਖੀ, ਪਰ ਕਿਰਪਾ ਕਰੀ ਬਾਹਰ ਆਵੇਗਾ, ਸਭ ਤੋਂ ਪਹਿਲਾਂ ਤੇਰੇ ਚਰਨ ਮੇਰੇ ਵਿੱਚ ਹੀ ਪ੍ਰਵੇਸ਼ ਕਰਨੇ। ਉਹ ਸਬਰ ਨਾਲ ਇੱਕ ਬੈਠੀ। ਭਾਈ ਸਾਹਿਬ ਦੀ ਰਚਨਾ 'ਚ ਬਚਨ ਹੈ, ਆਵਤ ਹੈ ਭੀਕ ਜਾ ਕੇ ਮੰਗਣ ਭਿਖਾਰੀ ਦੀਨ, ਦੇਖਤ ਅਧੀਨੈ ਨਿਰਾਸੋ ਨਾ ਬਿਡਾਰ ਹੈ, ਬੈਠ ਤੈ ਜਾ ਕੈ ਦੁਆਰ, ਆਸਾ ਕੈ ਬਿਡਾਰ ਸਵਾਨ, ਅੰਤ ਕਰੁਣਾ ਕੈ ਤੂ ਤੋਕ, ਅੰਤ ਕਰੁਣਾ ਕੈ ਤੋਰ ਤੂਕ, ਤਾਹੇ ਡਾਰ ਹੈ, ਪਾਇਨ ਕੀ ਪਨ ਹੀ ਰਹਿਤ ਪਰ ਹਰੀ ਭਰੀ, ਜਾਹੂ ਕਾਹੂ ਕਾਜ ਉੱਠ ਚਲਤ ਸਮਾਰ ਹੈ, ਛਾੜ ਹੰਕਾਰ ਛਾੜ ਹੋਏ ਗੁਰਮਾਰਗ। ਬਹੁਤ ਮੁਸ਼ਕਲ ਹੈ, ਕਹਿਣ ਨੂੰ ਮੈਂ ਵੀ ਕਹੀ ਜਾ ਰਿਹਾ, ਪਰ ਬਾਹਰ ਜ਼ਬਾਨ ਤੋਂ ਤੇ ਨਹੀਂ ਕਹਾਂਗਾ, ਪਰ ਮਨ ਤਾਂ ਫਿਰ ਵੀ ਬੀਜ ਲੈ ਕੇ ਬੈਠਾ ਰਹਿੰਦਾ। ਛਾੜ ਹੰਕਾਰ ਛਾੜ ਹੋਏ ਗੁਰਮਾਰਗ ਮੈਂ, ਕਬੂ ਕਹਿ ਦਇਆ ਕਹਿ ਦਿਆਲ ਪੱਗ ਤਾਰ ਹੈ, ਕਦੀ ਦਿਆਲੂ ਮਿਹਰ ਕਰਨਗੇ। ਹਜ਼ੂਰ ਨੇ ਬਖਸ਼ਿਸ਼ ਕੀਤੀ ਤੇ ਆਹ ਦੇਖੋ ਆਸਾਂ ਕੀ ਵਾਰ, ਅੰਮ੍ਰਿਤ ਵੇਲੇ ਕੀਰਤਨ ਹੁੰਦਾ ਅਰਥਾਂ ਤੇ, ਸਤਿਗੁਰੂ ਤਿੰਨਾਂ ਸ਼ਲੋਕਾਂ ਵਿੱਚ ਪਹਿਲੀ ਗੱਲ ਹੀ ਇਹ ਕਰਦੇ ਨੇ, ਬਲਹਾਰੀ ਗੁਰ ਆਪਣੇ ਦਿਓਹਾਰੀ ਸਦਵਾਰ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਹ। ਦੂਸਰਾ ਬਚਨ ਗੁਰੂ ਅੰਗਦ ਸਾਹਿਬ ਜੀ ਦਾ, ਕਿ ਜਿਤਨਾ ਮਰਜ਼ੀ ਬਾਹਰ ਦਾ ਚਾਨਣ, ਬਾਹਰ ਦਾ ਪ੍ਰਕਾਸ਼ ਹੋ ਜਾਏ, ਜਿਤਨਾ ਮਰਜ਼ੀ ਬਾਹਰ ਚਾਨਣ ਬਿਖਰੇ, ਪਰ ਅੰਦਰ ਦਾ ਚਾਨਣ ਸਤਿਗੁਰੂ ਤੋਂ ਬਿਨਾ ਨਹੀਂ। ਹਜ਼ੂਰ ਨੇ ਫੁਰਮਾਇਆ, ਜੇ ਸੌ ਚੰਦਾ ਉਗ ਵਹਿ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾ। ਬਾਹਰ ਦਾ ਚਾਨਣ ਪਰ ਅੰਦਰ ਦੇ ਚਾਨਣ ਤੱਕ ਨਹੀਂ ਪਹੁੰਚਦਾ, ਅੰਦਰ ਦੇ ਹਨੇਰੇ ਨੂੰ ਨਹੀਂ ਖਤਮ ਕਰਦਾ। ਕਿਉਂਕਿ ਕਈ ਵਾਰੀ ਆਪਾਂ ਕਹਾਂਗੇ ਜੀ ਚਾਨਣ ਦੀਆਂ ਉਦਾਹਰਨਾਂ ਕਿਉਂ, ਬਾਹਰ ਦਾ ਚਾਨਣ ਜੋ ਕੋਈ ਦੇ ਰਿਹਾ, ਕਿਸੇ ਵੀ ਹੱਥ ਦੀ ਤਲੀ 'ਤੇ ਕੋਈ ਚੀਜ਼ ਹੈ, ਕੋਈ ਵਸਤੂ ਹੈ, ਉਹ ਸੂਰਜ ਦੀਆਂ ਕਿਰਨਾਂ ਦੱਸ ਦੇਣਗੀਆਂ। ਹਨੇਰੇ ਵਿੱਚ ਨਾ ਪਤਾ ਲੱਗੇ ਮੇਰੀ ਹੱਥ ਦੀ ਤਲੀ 'ਤੇ ਕੀ ਹੈ, ਅਤੇ ਜਦੋਂ ਸੂਰਜ ਚੜ੍ਹੇਗਾ, ਪੜ੍ਹਿਆ ਅਨਪੜ੍ਹਿਆ ਸਾਰੇ ਕਹਿਣਗੇ ਤੇਰੇ ਹੱਥ ਦੀ ਤਲੀ 'ਤੇ ਆਹ ਕੁਛ ਪਿਆ। ਮੰਨ ਲਓ ਉਸ ਚੀਜ਼ ਨੂੰ, ਉਸ ਵਸਤੂ ਨੂੰ, ਉਹ ਕਿਸੇ ਲੋਹੇ ਦੀ ਚੀਜ਼ ਹੋਵੇ, ਸਿੱਕਾ ਹੀ ਨਿੱਕਾ ਜਿਹਾ ਹੋਵੇ, ਕੋਈ ਇਨਸਾਨ ਆਪਣੇ ਮੂੰਹ ਵਿੱਚ ਪੇਟ ਵਿੱਚ ਲੈ ਜਾਏ ਅਤੇ ਸੂਰਜ ਦੀਆਂ ਕਿਰਨਾਂ ਵਿੱਚ ਖੜਾ ਕਰਕੇ ਕਹੀਏ ਦੇਖੋ ਕਿ ਜਿਹੜਾ ਸਿੱਕਾ ਇਹਦੇ ਹੱਥ ਦੀ ਤਲੀ 'ਤੇ ਚਾਨਣ 'ਚ ਦਿਸਦਾ ਸੀ, ਹੁਣ ਦੇਖੋ ਸਰੀਰ ਵਿੱਚ ਕਿਹੜੀ ਜਗ੍ਹਾ ਅਤੇ ਕਿਹੜੀ ਨਾੜ ਵਿੱਚ ਹੈ। ਸੂਰਜ ਦਾ ਕਿਰਨ ਨਹੀਂ ਦੱਸ ਸਕੇਗੀ, ਪਰ ਇਹਦਾ ਮਤਲਬ ਇਹ ਨਹੀਂ ਕਿ ਸੂਰਜ ਦੀਆਂ ਕਿਰਨਾਂ ਨਹੀਂ ਦੱਸ ਸਕਦੀਆਂ ਅਤੇ ਇਸ ਤੋਂ ਅੱਗੇ ਕਿਰਨ ਹੀ ਕੋਈ ਨਹੀਂ। ਤੁਸੀਂ ਦੇਖਦੇ ਹੋ ਹੁਣ ਤਾਂ ਐਕਸਰੇ ਮਸ਼ੀਨਾਂ ਇਹੋ ਜਿਹੀਆਂ ਨੇ ਕਿ ਉਹ ਬੰਦੇ ਦੀ ਨਾੜ ਨਾੜ ਨੂੰ ਦੱਸ ਦਿੰਦੀਆਂ ਨੇ ਕਿ ਕਿਹੜੀ ਜਗ੍ਹਾ 'ਤੇ ਕਿਹੜੀ ਰੁਕਾਵਟ ਹੈ। ਅੱਜ ਤੋਂ 200 ਸਾਲ ਪਹਿਲਾਂ ਹੋ ਸਕਦਾ ਬੰਦਾ ਨਾ ਮੰਨਦਾ, 300 ਸਾਲ ਪਹਿਲਾਂ ਨਾ ਮੰਨਦਾ, ਵੀ ਕਿਵੇਂ ਹੋ ਸਕਦਾ ਹੈ ਕਿ ਅੰਦਰ ਵੀ ਕੋਈ ਚਾਨਣ ਜਾਂਦਾ। ਐਕਸਰੇ ਸਿਰਫ ਨਾੜਾਂ ਦੇ ਅੰਦਰ ਨੂੰ ਬਿਆਨ ਕਰ ਸਕਦੇ ਨੇ, ਅਤੇ ਗੁਰੂ ਦਾ ਸ਼ਬਦ ਐਸਾ ਜਿਹੜਾ ਆਤਮਾ ਦੇ ਮਨ ਦੇ ਹਨੇਰੇ ਨੂੰ ਦੂਰ ਕਰਦਾ, ਉਹ ਚਾਨਣ ਹੈ। ਸਾਹਿਬ ਨੇ ਫਰਮਾਇਆ ਕਿ ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ 1000, ਇਹਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਅਤੇ ਤੀਸਰੀ ਬਾਤ ਕਹੀ ਕਿ ਸਿਆਣਾ ਨਾ ਬਣੀ, ਸਿਆਣਪ ਨਹੀਂ। ਆ ਜਿਤਨੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਇਹ ਕੋਈ ਸਿਆਣਪ ਨਾਲ ਥੋੜ੍ਹਾ ਉਚਾਰਨ ਕੀਤੀ। ਇਹ ਜਿਤਨੇ ਮਹਾਂਪੁਰਖਾਂ ਦੇ ਬਚਨ ਨੇ, ਪ੍ਰੇਮਾ ਭਗਤੀ ਵਿੱਚ ਭਿੱਜੀਆਂ ਹੋਈਆਂ ਰੂਹਾਂ ਨੇ। ਕੋਈ ਕੱਪੜੇ ਸੀਂਦੇ ਪਏ ਨੇ, ਕੋਈ ਜੋੜੇ ਗੰਢਦੇ ਪਏ ਨੇ, ਕੋਈ ਕੱਪੜੇ ਰੰਗਦੇ ਪਏ ਨੇ, ਕੋਈ ਘਰ ਘਰ ਵਿੱਚ ਬੁੱਤੀਆਂ ਕਰਦੇ ਨੇ, ਕੋਈ ਸਾਰਾ ਦਿਨ ਖਲਾਂ ਪਿੱਛੇ ਤੁਰੇ ਨੇ। ਪਿਆਰਿਓ, ਉਹ ਬਾਣੀ ਉਹਨਾਂ ਖਿਰਦਿਆਂ 'ਚ ਨਿਕਲੀ ਜਿਹੜੇ ਪ੍ਰੇਮ 'ਚ ਗੜੁੰਦ ਨੇ, ਭਿੱਜੇ ਨੇ, ਸਿਆਣਪ ਨਹੀਂ। ਗੁਰੂ ਜੀ ਨੇ ਬਾਣੀ 'ਚ ਇੱਕ ਬਚਨ ਕਿਹਾ ਕਿ ਗੁਰਮਤ ਸਾਚੀ ਖੁਜਤ ਦੂਰ। ਜਿੰਨਾ ਬੰਦਾ ਕੋਈ ਖੁਜਤਾਂ ਕਰਦਾ ਦੂਰੀ ਬਣਦੀ ਹੈ। ਬਹੁਤ ਸਿਆਣਪ ਲਾਗੈ ਧੂਰ। ਧੂਰ ਦਾ ਅਖਰੀ ਅਰਥ ਵੈਸੇ ਅਸੀਂ ਚਰਨਾਂ ਦੀ ਧੂੜੀ ਕਰਨੇ ਆ, ਪਰ ਇੱਥੇ ਧੂਰ ਦਾ ਅਰਥ ਮਿੱਟੀ। ਬਹੁਤ ਸਿਆਣਪ ਲਾਗੈ ਧੂਰ। ਜਿੰਨਾ ਗੁਰੂ ਕੋਲ ਸਿਆਣਾ ਬਣ ਕੇ ਜਾਏਗਾ ਉਹਨਾਂ ਮਨ ਮੈਲਾ ਹੋ ਜਾਏਗਾ, ਧੂਰ ਲੱਗੇਗੀ। ਸਿਆਣਾ ਨਾ ਬਣ, ਸਿਆਣਪ ਨਹੀਂ ਭਾਵਨਾ। ਸਾਹਿਬ ਨੇ ਤੀਸਰੇ ਸਲੋਕ ਵਿੱਚ ਕਿਰਪਾ ਕੀਤੀ, ਨਾਨਕ ਗੁਰੂ ਨਾ ਚੇਤਨੀ। ਕਿਉਂ ਨਹੀਂ ਚੇਤੇ ਕਰਦੇ, ਸਿਆਣੇ ਬਣ ਗਏ ਨਾ। ਮਨ ਆਪਣੇ ਸੁਚੇਤ ਛੁੱਟੈ ਤਿਲ ਬੁਆੜ ਜਿਉਂ, ਸੁਣੈ ਅੰਦਰ ਖੇਤ ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੌ ਨਾ ਫਲੀਆਂ ਫੁੱਲੀਆਂ ਬੱਪੜੇ ਪੀ ਤਨ ਵਿੱਚ ਸਵਾਹ। ਵਕਤ ਵੀ ਮਿਲਿਆ ਤਿਲਾਂ ਨੂੰ, ਆਪ ਤਾਂ ਸਮਝਦੇ ਹੋ ਇਹ ਸ਼ਬਦਾਵਲੀ। ਵਕਤ ਵੀ ਮਿਲਿਆ, ਜ਼ਮੀਨ ਵੀ ਮਿਲੀ, ਪਾਣੀ ਵੀ ਮਿਲਿਆ, ਖੁਰਾਕ ਵੀ ਮਿਲੀ, ਪਰ 4-5 ਮਹੀਨੇ ਦਾ ਵਕਤ ਜਾਇਆ ਹੋ ਗਿਆ, ਕਿਉਂਕਿ ਉੱਥੇ ਦਾਣਿਆਂ ਦੀ ਥਾਂ 'ਤੇ ਕੇਵਲ ਲਿਸ਼ਕ ਨੇ ਦਾਣੇ ਸਾੜ ਕੇ ਰਾਖ ਬਣਾ ਦਿੱਤੀ। ਸਤਿਗੁਰੂ ਕਿਰਪਾ ਕਰਨ, ਗੁਰੂ ਤੋਂ ਕੁਰਬਾਨ ਜਾਣਾ। ਜਿੱਥੇ ਬਾਹਰ ਮੁਖੀ ਆਪਾਂ ਸੇਵਾ ਕਰਨੀ ਹੈ, ਉੱਥੇ ਅੰਤਰ ਆਤਮੇ ਖਿੰਨ ਖਿੰਨ ਕੋਈ ਚੀਜ਼ ਵੀ ਮਿਲੇ, ਇੱਕੋ ਦਮ ਆਪਣਾ ਧਿਆਨ ਗੁਰੂ ਵੱਲ ਲੈ ਜਾਈਏ। ਸੱਚੇ ਪਾਤਸ਼ਾਹ, ਤੁਸੀਂ ਇਹ ਕਿਰਪਾ ਕੀਤੀ, ਅੱਜ ਸੁਬਹਾ ਵੀ ਬੇਨਤੀ ਕੀਤੀ ਹੈ ਕਿ ਅਸੀਂ ਇੱਕ ਸ਼ਬਦ ਵਰਤਨੇ ਹਾਂ ਕਿ ਗੁਰੂ ਅੰਗ ਸੰਗ। ਵੇਖੋ, ਅੱਜ ਸੁਬਹਾ ਕਥਾ 'ਚ ਵਿਚਾਰ ਆਈ ਮਨ 'ਚ ਵੀ ਅੰਗ ਹਮੇਸ਼ਾ ਸੰਗ ਹੀ ਰਹਿੰਦਾ ਹੈ, ਅੰਗ ਸੰਗ ਤੋਂ ਬਿਨਾਂ ਕਦੇ ਨਹੀਂ ਰਹਿ ਸਕਦਾ। ਜੇ ਕਹੀਏ ਕਿ ਮੇਰੇ ਹੱਥ ਅੰਗ ਨੇ ਪਰ ਮੈਂ ਇਹਨਾਂ ਨੂੰ ਸੰਗ ਨਹੀਂ ਰੱਖਣਾ, ਕਿਤੇ ਵੀ ਧਰਤੀ ਦੇ ਹਿੱਸੇ ਵੀ ਚਲੇ ਜਾਂਗੇ, ਜੇ ਹੱਥ ਅੰਗ ਨੇ ਤੇ ਇਹਨਾਂ ਸੰਗ ਹੀ ਰਹਿਣਾ ਹੈ। ਜੇ ਮੇਰੇ ਸਰੀਰ ਦੇ ਇੰਦਰੇ ਬਾਹਰ ਮੁਖੀ ਦਿਸਦੇ ਨੇ, ਅੱਖਾਂ ਨੇ, ਕੰਨ ਨੇ, ਜੀਭ ਹੈ, ਤੇ ਇਹ ਕੰਮ ਮੇਰੇ ਅੰਗ ਜ਼ਰੂਰ ਨੇ ਪਰ ਮੈਂ ਸੰਗ ਨਹੀਂ ਰੱਖਣੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜਾ ਅੰਗ ਹੋਵੇਗਾ ਉਹ ਸੰਗ ਬਣ ਕੇ ਰਹੇਗਾ। ਜਦੋਂ ਗੁਰੂ ਨੂੰ ਅੰਗ ਬਣਾ ਲਈਦਾ ਹੈ, ਫਿਰ ਪਿਆਰਿਓ ਗੁਰੂ ਅੰਗ ਸੰਗ ਹੁੰਦੇ ਨੇ। ਆਪਣੇ ਸਰੀਰ ਦੇ ਅੰਗ ਨਾਲ ਰਹਿੰਦੇ ਨੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਦਾ ਗੁਰਤਾ ਗੱਦੀ ਪੁਰਬ ਆ ਰਿਹਾ ਹੈ। ਆਪ ਸਾਰੇ ਬਾਣੀ ਪੜ੍ਹਨ ਵਾਲੇ ਗੁਰਮੁਖ ਪਿਆਰੇ ਅਤੇ ਸੰਥਿਆ ਕਰਾ ਰਹੇ ਨੇ। ਪਿਆਰਿਓ ਜਿਤਨਾ ਵੀ ਵੱਧ ਤੋਂ ਵੱਧ ਦੇਖੋ, ਇੱਥੇ ਸੰਥਿਆ ਵੀ ਹੁੰਦੀ ਹੈ, ਹੋ ਸਕਦਾ ਸੀਡੀਆਂ ਵੀ ਭਰੀਆਂ ਹੋਣ, ਆਪਣੇ ਕੋਲ ਕੰਪਿਊਟਰ ਵੀ ਨੇ, ਟੈਕਸਟ ਵੀ ਵਿੱਚ ਪਏ ਨੇ, ਅਤੇ ਜੇ ਆਪਾਂ ਉਹਦੇ ਵਿੱਚ ਨਾਲ ਆਵਾਜ਼ ਵੀ ਭਰ ਲਈਏ ਅਤੇ ਸਮਾਂ ਸਾਨੂੰ ਪਰਮਾਤਮਾ ਨੇ ਦਿੱਤਾ। ਕਈ ਵਾਰੀ ਕਈ ਸੱਜਣ ਕਈ ਬੱਚੇ ਨਹੀਂ ਵਕਤ ਨਿਕਲਦਾ ਉਹਨਾਂ ਕੋਲ, ਉਹ ਉਸ ਟੈਕਸਟ ਨੂੰ ਅੱਖਾਂ ਨਾਲ ਦੇਖਣ ਅਤੇ ਕੰਨਾਂ ਨਾਲ ਕੰਪਿਊਟਰ ਵਿੱਚ ਸ਼ੁੱਧ ਕੀਤੇ ਹੋਏ ਪਾਠ ਦੀ ਆਡੀਓ ਭਰ ਲਈ ਜਾਏ, ਆਵਾਜ਼ ਭਰ ਲਈ ਜਾਏ, ਅਤੇ ਜਿੱਥੇ ਜਿੱਥੇ ਉਹ ਸ਼ਬਦ ਆਉਣ ਉਹਨੂੰ ਕੰਨਾਂ ਨਾਲ ਸੁਣਨ, ਅੱਖਾਂ ਨਾਲ ਦੇਖਣ, ਅਤੇ ਫਿਰ ਨਾਲ ਬੋਲਣ ਦਾ ਯਤਨ ਕਰਨ। ਸਤਿਗੁਰੂ ਮਿਹਰ ਕਰਿਓ, ਆਪਣੇ ਆਪ ਬਖਸ਼ਿਸ਼ ਹੋ ਜਾਂਦੀ ਹੈ। ਇੱਕ ਤਰੀਕਾ ਹੈ, ਉੱਥੇ ਤਾਂ ਅਰਜ਼ ਮੈਂ ਕੀਤੀ ਸੀ ਕਿ ਜ਼ਿਆਦਾ ਸਮਾਂ ਨਹੀਂ, ਸਾਲ ਦੇ ਕਰੀਬ ਸਾਲ ਹੋ ਹੀ ਜਾਣਾ, ਜੋ 8-9 ਮਹੀਨੇ 10 ਲਾ ਲਈਏ। ਇੱਥੇ ਤਾਂ ਬਹੁਤ ਬਹੁਤ ਅਭਿਆਸੀ ਗੁਰਮੁਖ ਨੇ, ਜਿਹੜਾ ਬੰਦਾ ਬਿਲਕੁਲ ਨਹੀਂ ਚੱਲਿਆ ਉਹ ਰੋਜ਼ ਦੇ 10 ਮਿੰਟ ਕੱਢ ਲੈ, 10 ਮਿੰਟ 10 ਮਿੰਟ ਕੱਢੇਗਾ, ਇੱਕ ਹਫ਼ਤੇ ਵਿੱਚ 70 ਮਿੰਟ ਅਤੇ ਇੱਕ ਮਹੀਨੇ ਵਿੱਚ ਇਹ 4.5-5 ਘੰਟੇ ਦੇ ਕਰੀਬ ਟਾਈਮ ਹੋ ਗਿਆ, ਅਤੇ 12-50-60 ਸਾਲ ਵਿੱਚ 60 ਘੰਟਿਆਂ ਤੋਂ ਵੱਧ ਟਾਈਮ ਹੋ ਗਿਆ, 48 ਘੰਟਿਆਂ 'ਚ ਤਾਂ ਗੁਰਮੁਖ ਪਾਠ ਕਰਦੇ ਨੇ। ਸਾਲ ਅਗਲਾ ਗੁਰਗੱਦੀ ਪੁਰਬ ਆਵੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਤੂੰ 10-10 ਮਿੰਟ ਵੀ ਟੇਕ ਕੇ ਕਰੇ, ਸੱਚੇ ਪਾਤਸ਼ਾਹ ਦਾ ਪੁਰਬ ਮਨਾਇਆ ਹੋਇਆ ਤੇਰਾ ਸਫਲ ਹੋ ਜਾਏਗਾ। ਅਤੇ ਸਤਿਗੁਰੂ ਮਿਹਰ ਕਰਨ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਹਜ਼ੂਰ ਜੀ ਜੋ ਕਹਿੰਦੇ ਹਾਂ, ਕਿਣਕਾਂ ਮਾਤਰ ਤਰਸ ਕਰਕੇ ਹਿਰਦੇ ਵਿੱਚ ਮਿਹਰ ਕਰਕੇ ਵਸਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।